SBS
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 SBS Radio
ਪਿਆਰੇ ਦੋਸਤੋ SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਪ੍ਰੀਤਿੰਦਰ ਗਰੇਵਾਲ ਸਮੇਂ ਸਮੇਂ 'ਤੇ ਅਸੀਂ ਮਾਣਮੱਤੀਆਂ ਪ੍ਰਾਪਤੀਆਂ ਵਾਲੇ ਪੰਜਾਬੀਆਂ ਨੂੰ ਤੁਹਾਡੇ ਰੂਬਰੂ ਕਰਾਉਂਦੇ ਰਹਿੰਦੇ ਹਾਂ ਪਹਿਲਾਂ ਕਮਲ ਕਾਮਾ ਉਹਦੀ ਇੰਟਰਵਿਊ ਸੁਣਾਈ ਸੀ ਫਿਰ ਇੱਕ ਨੌਜਵਾਨ ਆਇਆ ਸੀ ਸਨੀ ਸਿੱਧੂ ਉਹ ਵੀ ਬਾਡੀ ਬਿਲਡਿੰਗ 'ਚ ਨਾਂ ਕਮਾ ਰਿਹਾ ਰੁੱਤ ਬਾਡੀ ਬਿਲਡਰਾਂ ਦੀ ਆਈ ਸਟੂਡੀਓ 'ਚ ਸਾਡੇ ਜਿਹੜੇ 2 ਵਜੇ ਦੇ ਮਹਿਮਾਨ ਨੇ ਉਹ ਵੀ ਬਾਡੀ ਬਿਲਡਿੰਗ ਨਾਲ ਸੰਬੰਧ ਰੱਖਦੇ ਨੇ ਦਲਜੀਤ ਰਹਿਲ ਅਤੇ ਸੁਖਬੀਰ ਸਿੰਘ ਜੀ ਨੂੰ ਸੁੱਖ ਸਿੱਧੂ ਦੇ ਨਾਂ ਨਾਲ ਜਾਣਿਆ ਜਾਂਦਾ ਦੋਨਾਂ ਵੀਰਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ 'ਚ
ਹਾਂਜੀ ਭਾਅ ਜੀ ਧੰਨਵਾਦ ਬਹੁਤ ਬਹੁਤ ਅਤੇ ਸਾਰੇ SBS ਦੇਖਣ ਵਾਲੇ ਮੇਰੇ ਯਾਰਾਂ ਮਿੱਤਰਾਂ ਨੂੰ ਅਤੇ ਬਜ਼ੁਰਗਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ
ਜੀ ਧੰਨਵਾਦ ਜੀ ਸਾਨੂੰ ਇੱਥੇ ਮੌਕਾ ਦੇਣ ਵਾਸਤੇ
ਜੀ ਦੋਨਾਂ ਨਾਲ ਆਪਾਂ ਜਿਹੜੀਆਂ ਅੱਜ ਦੀਆਂ ਗੱਲਾਂ ਬਾਤਾਂ ਕਰਨੀਆਂ ਉਹ ਬਾਡੀ ਬਿਲਡਿੰਗ ਨਾਲ ਸੰਬੰਧਿਤ ਹੋਣਗੀਆਂ ਅਤੇ ਨੌਜਵਾਨ ਪੀੜ੍ਹੀ ਵੈਸੇ ਆਪਣੇ ਆਪ ਨੂੰ ਫਿੱਟ ਰੱਖਣ 'ਚ ਕੀ ਕੁਛ ਕਰ ਸਕਦੀ ਹੈ ਉਹਦੇ ਬਾਰੇ ਵੀ ਦਲਜੀਤ ਅਤੇ ਸੁੱਖ ਥੋੜ੍ਹਾ ਥੋੜ੍ਹਾ ਚਾਨਣਾ ਪਾਉਣਗੇ ਅਤੇ ਦਲਜੀਤ ਆਪਣੀਆਂ ਪਹਿਲਾਂ ਤਾਂ ਪ੍ਰਾਪਤੀਆਂ ਬਾਰੇ ਦੱਸੋ ਹਾਲ ਹੀ ਵਿੱਚ ਮੇਰਾ ਖਿਆਲ ਤੁਸੀਂ INBA ਦੀ ਜਿਹੜਾ ਕੰਪੀਟੀਸ਼ਨ ਹੋਇਆ ਸੀ ਉਹਦੀ ਫਿਜ਼ੀਕ ਕੈਟੇਗਰੀ 'ਚ ਤੁਹਾਨੂੰ ਇਨਾਮ ਮਿਲਿਆ
ਹਾਂਜੀ ਭਾਅ ਜੀ ਬਿਲਕੁਲ ਸਹੀ ਹੈ ਜੀ ਮੈਂ ਪਹਿਲੀ ਵਾਰੀ ਲਾਈਫ ਦੇ ਵਿੱਚ ਕੰਪੀਟ ਕੀਤਾ ਫਿਜ਼ੀਕ ਦੇ ਵਿੱਚ ਅਤੇ ਮੇਰੀ 3rd place ਪਈ ਸੀ ਜੀ ਘੱਟੋ ਘੱਟ 20 ਤੋਂ 25 ਕੰਪੈਟੀਟਰ ਸੀਗੇ ਨਾਲ ਮੇਰੇ ਅਤੇ ਮੈਂ ਸੋਚਿਆ ਨਹੀਂ ਸੀ ਮੇਰੀ ਪਲੇਸ ਪਊਗੀ ਅਤੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਭਾਅ ਜੀ ਅਤੇ ਮਤਲਬ ਸਟਾਰਟ ਹੈ ਮੇਰੀ ਜਰਨੀ ਦਾ ਬਸ ਇਹ
ਜੀ ਅਤੇ ਇਹ ਵੀ ਦੱਸੋ ਵੀ ਇਹ ਮੈਲਬਨ 'ਚ ਹੋਈ ਸੀ ਜਾਂ ਮਤਲਬ ਵਿਕਟੋਰੀਆ ਸਟੇਟ ਦੀ ਸੀਗੀ
ਭਾਅ ਜੀ ਇਹ ਮੈਲਬਨ ਲੈਵਲ ਸੀ ਜਿਹਨੂੰ ਆਪਾਂ ਬਿਲਕੁਲ ਬਿਗਿਨਰ ਅਤੇ ਸਭ ਤੋਂ ਛੋਟਾ ਲੈਵਲ ਕਹਿੰਦੇ ਹਾਂ ਜੀ ਅਤੇ ਇਹ ਹਾਂਜੀ ਮੈਲਬਨ ਦੇ ਵਿੱਚ ਹੋਈ ਸੀ ਮਨੀ ਵੈਲੀ ਰੇਸ ਕੋਰਸ ਦੇ ਵਿੱਚ ਅਤੇ ਬਹੁਤ ਹੀ ਵਧੀਆ ਸ਼ੋਅ ਔਰਗਨਾਈਜ਼ ਕੀਤਾ ਹੋਇਆ ਸੀ ਜੀ
ਅਤੇ ਸੁੱਖ ਤੁਹਾਡੇ ਵੱਲ ਆਵਾਂ ਤੁਹਾਡੀਆਂ ਵੀ ਵੈਸੇ ਤਾਂ ਕਾਫੀ ਸਾਰੀਆਂ ਪ੍ਰਾਪਤੀਆਂ ਨੇ ਕਾਮਾ ਕਲਾਸਿਕ ਮੇਰਾ ਖਿਆਲ ਤੁਸੀਂ ਉਹਦੇ 'ਚ ਜੇਤੂ ਬਣੇ ਸੀ
ਹਾਂਜੀ ਹਾਂਜੀ ਜੀ ਪਹਿਲਾਂ ਹੀ ਮੇਰਾ ਉਹ ਸ਼ੋਅ ਸੀ ਕਾਮਾ ਕਲਾਸਿਕ ਜਿਹਦੇ ਵਿੱਚ ਮੈਂ ਕੰਪੀਟ ਕੀਤਾ ਅਤੇ ਮਤਲਬ ਬੜੀ ਖੁਸ਼ੀ ਹੋਈ ਪਹਿਲਾ ਕੰਪੀਟੀਸ਼ਨ ਸੀ ਮਤਲਬ ਇੱਕ ਗੋਲ ਸੀ ਵੀ ਹਾਂ ਜੀ ਵੀ ਆ ਮੇਰਾ ਪਹਿਲਾ ਕੰਪੀਟੀਸ਼ਨ ਉਹਦੇ ਵਿੱਚ ਹੀ 1st place ਸੀ ਅਤੇ ਉਸ ਤੋਂ ਬਾਅਦ ਇੱਕ ਵੀਕ ਬਾਅਦ ਦੂਸਰਾ ਕੰਪੀਟੀਸ਼ਨ ਸੀ ਉਹ ANBC ਡਿਫਰੈਂਟ ਫੈਡਰੇਸ਼ਨ ਉਹਦੇ ਵਿੱਚ 2nd ਫਿਰ ਉਸ ਤੋਂ ਬਾਅਦ ਕੁਛ ਕੁ ਵੀਕ ਦੀ ਬ੍ਰੇਕ ਲੈ ਕੇ ਅਤੇ ਦੈਨ ਇੱਕ ਸਪਤੰਬਰ ਵਿੱਚ WFF ਦਾ ਇੱਕ ਹੋਰ ਸ਼ੋਅ ਸੀ ਉਹਦੇ ਵਿੱਚ ਫਿਰ 2nd place ਸੀ
ਅਤੇ ਇਹਦੀਆਂ ਕਿੰਨੀਆਂ ਕੁ ਕੈਟੇਗਰੀਜ਼ ਹੁੰਦੀਆਂ ਸੁੱਖ ਕਿਉਂਕਿ ਮੇਰਾ ਖਿਆਲ ਤੁਹਾਡੇ ਜ਼ਿਆਦਾ ਨਾਮ ਫਿਟਨੈਸ ਕੈਟੇਗਰੀ 'ਚੋਂ ਆਏ ਨੇ
ਹਾਂਜੀ ਹਾਂਜੀ ਫਿਟਨੈਸ ਕੈਟਾਗਰੀ ਬੇਸਿਕਲੀ ਇਹਨਾਂ ਨੇ ਇਹਦੇ ਵਿੱਚ ਕੀ ਹੁੰਦਾ ਆ ਕਿ ਜਿਸ ਤਰ੍ਹਾਂ ਕਾਮਾ ਭਾਅ ਜੀ ਨੇ ਵੀ ਦੱਸਿਆ ਹੀ ਹੋਣਾ ਤੁਹਾਨੂੰ ਤੁਸੀਂ
ਇਹਦੇ ਵਿੱਚ
ਕਿ ਹਾਈਟ ਦੇ ਵੇਟ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਮਤਲਬ ਇੱਕ ਵੱਖਰੀ ਕੈਟਾਗਰੀ ਦੇ ਵਿੱਚ ਕਰ ਦਿੰਦੇ ਨੇ ਸੋ ਮੇਰੀ ਕੈਟਾਗਰੀ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਹਿ ਲਓ 166 cm ਹਾਈਟ ਅਤੇ ਵੇਟ ਮੇਰਾ ਸੀ ਉਹਦੇ ਵਿੱਚ under 70
ਸੋ ਅਤੇ ਦਲਜੀਤ ਫਿਜ਼ੀਕ ਕੈਟਾਗਰੀ ਸੀ ਤੁਹਾਡੀ
ਹਾਂਜੀ ਭਾਅ ਜੀ ਅਤੇ ਇਹ ਕੈਟਾਗਰੀ ਮੈਂ ਤੁਹਾਨੂੰ ਕਲੀਅਰ ਕਰ ਦੇਣੀ ਚਾਹੁੰਦਾ ਗੱਲ ਇਹਦੇ ਵਿੱਚ ਭਾਰ ਦਾ ਕੋਈ ਬਾਹਲਾ ਰੋਲ ਨਹੀਂ ਹੁੰਦਾ ਜੀ ਕਿਉਂਕਿ ਇਹ ਬਾਡੀ ਬਿਲਡਿੰਗ ਤੋਂ ਕਾਫੀ ਵੱਖਰੀ ਕੈਟਾਗਰੀ ਹੈ ਇਹਦੇ 'ਚ ਸਰੀਰ ਦੇ ਇੱਕ ਵੱਖਰੇ ਢਾਂਚੇ ਨਾਲ ਜੱਜ ਕੀਤਾ ਜਾਂਦਾ ਅਤੇ ਪਰ ਇਹਦੇ 'ਚ ਸਾਨੂੰ ਹਾਈਟ ਦੇ ਮੁਤਾਬਿਕ ਕੈਟਾਗਰੀ ਡਿਵਾਈਡ ਕੀਤੀ ਜਾਂਦੀ ਹੈ ਕਿਉਂਕਿ 6 ਫੁੱਟ ਦੇ ਬੰਦੇ ਦਾ ਅਤੇ 4.5 ਫੁੱਟ ਦੇ ਬੰਦੇ ਦਾ ਕੰਪੈਰੀਜ਼ਨ ਥੋੜ੍ਹਾ ਜਿਹਾ ਅਨਫੇਅਰ ਹੋ ਜਾਂਦਾ ਜੀ
ਅਤੇ ਥੋੜ੍ਹਾ ਜਿਹਾ ਇਹ ਵੀ ਦੱਸੋ ਵੀ ਇਹ ਸ਼ੌਕ ਕਦੋਂ ਉਪਜਿਆ ਪਹਿਲਾਂ ਤਾਂ ਪੜ੍ਹਾਈ ਲਿਖਾਈ ਵਾਲੇ ਪਾਸੇ ਹੀ ਬੰਦਾ ਕਿਉਂਕਿ ਦਿਮਾਗੀ ਤੌਰ 'ਤੇ ਇੰਨਾ ਬਿਜ਼ੀ ਹੁੰਦਾ ਅਤੇ ਹੌਲੀ ਹੌਲੀ ਸਮਾਂ ਕੱਢਣਾ ਸ਼ੁਰੂ ਹੁੰਦਾ ਕੰਮ ਕਾਰ 'ਚ ਲੱਗਦੇ ਹੋ ਪੈਸੇ ਵੀ ਕਮਾਉਣੇ ਆ ਕੰਮ ਕਾਰ ਵੀ ਕਰਨਾ ਅਤੇ ਨਾਲ ਨਾਲ ਆਪਣੇ ਆਪ ਨੂੰ ਫਿੱਟ ਵੀ ਰੱਖਣਾ ਆਪਣੇ ਆਪ 'ਚ ਬੜਾ ਚੈਲੇਂਜਿੰਗ ਆ
ਹਾਂਜੀ ਭਾਅ ਜੀ ਜ਼ਰੂਰ ਦੇਖੋ ਮੈਨੂੰ ਇੱਥੇ ਮੈਲਬਨ ਆਏ ਨੂੰ 12 ਸਾਲ ਹੋ ਗਏ ਜੀ ਅਤੇ ਮੈਜੋਰਟੀ ਆਪਣੇ ਪੰਜਾਬੀ ਮਾਈਗਰੈਂਟਸ ਦੀ ਤਰ੍ਹਾਂ ਮੈਂ ਵੀ ਐਜ ਅ ਸਟੂਡੈਂਟ ਆਇਆ ਜੀ ਇੱਥੇ ਪਹਿਲਾਂ 2-4 ਸਾਲ ਪੱਕੇ ਹੋਣ 'ਚ ਜੱਦੋਜਹਿਦ ਹੋਈ ਫਿਰ ਮੈਂ ਮਾੜਾ ਮੋਟਾ ਕਰੀਅਰ ਬਾਰੇ ਸੋਚਿਆ ਜੀ ਆਪਣੇ ਅਤੇ ਇਹੀ ਸਮੇਂ ਦੇ ਨਾਲ ਜੀ ਤੁਹਾਨੂੰ ਬਿਲਕੁਲ ਪਤਾ ਨਹੀਂ ਲੱਗਦਾ ਤੁਸੀਂ ਕਿਉਂ ਦਿਨ ਪਰ ਦਿਨ ਓਵਰਵੇਟ ਹੋਈ ਜਾਂਦੇ ਜੀ ਤਾਂ ਮੈਂ 106 ਕਿਲੋ ਦਾ ਹੋਣ ਤੱਕ ਵੀ ਮੈਨੂੰ ਇਹੀ ਮਹਿਸੂਸ ਹੋਈ ਜਾਂਦਾ ਸੀ ਕਿ ਨਹੀਂ ਨਹੀਂ ਹਾਲੇ ਤਾਂ ਤੂੰ ਬਹੁਤ ਫਿੱਟ ਹਾਂ ਕਿਉਂਕਿ ਮੈਂ ਵਰਜਿਸ਼ ਵਰਜਿਸ਼ ਮਤਲਬ ਕਾਫੀ ਕਰਦਾ ਰਹਿੰਦਾ ਸੀ
ਕਬੱਡੀ ਵੀ ਖੇਡਦੇ ਰਹੇ ਹੋ ਕਿ ਨਹੀਂ
ਨਹੀਂ ਭਾਅ ਜੀ ਕਦੀ ਕਬੱਡੀ ਵੱਲ ਧਿਆਨ ਨਹੀਂ ਗਿਆ ਕਿਉਂਕਿ ਕਦੀ ਇੰਨਾ ਐਕਸਪੋਜ਼ਰ ਨਹੀਂ ਹੋਇਆ ਸ਼ੌਂਕ ਜ਼ਰੂਰ ਸੀਗਾ ਕਿਉਂਕਿ ਓਬਵੀਅਸਲੀ ਪੰਜਾਬ ਨਾਲ ਬਿਲੋਂਗ ਕਰਦੇ ਹਾਂ ਅਤੇ ਨਾਂ ਵੀ ਸੁਣੇ ਸੀ ਜਿਵੇਂ ਬਾਸੀ ਭਾਅ ਜੀ ਹੋਣੀ ਨੇ ਹੋਰ ਨੇ ਪਰ ਕਦੀ ਐਕਸਪੋਜ਼ਰ ਨਹੀਂ ਹੋਇਆ ਨਾ ਕੋਈ ਬੰਦਾ ਮਿਲਿਆ ਪਰ ਮੈਂ ਪਹਿਲੀ ਵਾਰੀ ਇੱਕ ਟ੍ਰੇਨਰ ਨੂੰ ਮਿਲਿਆ ਜੀ ਸਾਡੇ ਜਿੰਮ ਦੇ ਵਿੱਚ ਅਸੀਂ ਕਰੇਗੀਵਨ ਗੁਰਦੁਆਰਾ ਸਾਹਿਬ ਦੇ ਨਾਲ ਜਿੰਮ ਆ ਪਾਵਰ ਕੋਰ ਉੱਥੇ ਹੀ ਫਿਰ ਮੈਂ ਸੁੱਖ ਭਾਅ ਜੀ ਉਹਨਾਂ ਨੂੰ ਮਿਲਿਆ ਅਤੇ ਉਹ ਟ੍ਰੇਨਰ ਦਾ ਨਾਂ ਜੀ ਜਿੰਮੀ ਰਾਇਜ਼ਬਾ ਫਿਟਨੈਸ ਬਾਕਬਾਲ ਟ੍ਰੇਨਰ ਨੇ ਜੀ ਉਹਨਾਂ ਦੀ ਨਿਊਟ੍ਰੀਸ਼ਨ ਨੌਲੇਜ ਬਹੁਤ ਹੀ ਜ਼ਿਆਦਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਖੂਬਸੂਰਤ ਆ ਜੀ ਉੱਥੋਂ ਬਾਅਦ ਥੋੜ੍ਹਾ ਜਿਹਾ ਮੈਨੂੰ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਇਹ ਐਕਚੁਅਲੀ ਪ੍ਰੋਫੈਸ਼ਨਲ ਸਪੋਰਟ ਵੀ ਆ ਇਕੱਲਾ ਜਿੰਮ ਜਾ ਕੇ ਸਾਫ਼ ਸੁਥਰਾ ਰਹਿਣਾ ਜਾਂ ਡੌਲੇ ਬਣਾਉਣੇ ਹੀ ਤੱਕ ਸੀਮਿਤ ਨਹੀਂ ਤੁਸੀਂ ਇਸ ਨਾਲ ਆਪਣਾ ਕਰੀਅਰ ਵੀ ਬਣਾ ਸਕਦੇ ਹੋ ਅਤੇ ਤੁਸੀਂ ਕੰਪੀਟ ਕਰ ਸਕਦੇ ਹੋ ਵੱਖਰੇ ਵੱਖਰੇ ਲੈਵਲ 'ਚ ਕੰਪੀਟ ਕਰ ਸਕਦੇ ਹੋ ਅਤੇ ਹਾਂਜੀ ਮੈਨੂੰ ਸਾਲ ਹੋ ਗਿਆ ਕੰਟੀਨਿਊ ਟ੍ਰੇਨਿੰਗ ਕਰਦੇ ਨੂੰ ਜੀ ਅਤੇ ਮੈਂ ਹੋਪਫੁਲੀ ਅਗਲੇ ਸਾਲ ਮੱਚ ਬੈਟਰ ਅਤੇ ਬਿਗਰ ਪੈਕੇਜ ਲੈ ਕੇ ਆਊਂਗਾ ਜੀ, ਅਤੇ ਹੋਰ ਕਾਫੀ ਸ਼ੋਅ ਨੇ ਮੇਰੀ ਨਿਗਾਹ ਦੇ ਵਿੱਚ, ਮੈਂ ਆਪਣੇ ਕੋਚ ਸਾਹਿਬ ਨਾਲ ਅਤੇ ਮੇਰੇ ਜਿਹੜੀ ਟ੍ਰੇਨਿੰਗ ਟੀਮ ਆ ਇਹਨਾਂ ਨਾਲ ਵਿਚਾਰਦੇ ਹੋਏ ਗੱਲਬਾਤ, ਓਬਵੀਅਸਲੀ ਮੇਰੀ ਫੈਮਿਲੀ ਨਾਲ ਜੀ, ਉਹ ਵੀ ਸਾਰੇ ਜਣੇ ਇੱਥੇ ਹੋਣਗੇ ਅਗਲੇ ਸਾਲ, ਤਾਂ ਅਸੀਂ ਡਿਸਾਈਡ ਕਰਾਂਗੇ ਵੀ ਕਿਹੜੇ ਸ਼ੋਅ ਦੇ ਵਿੱਚ ਕੰਪੀਟ ਕਰਨਾ ਜੀ।
ਜੀ ਅਤੇ ਸੁੱਖ ਜਿਵੇਂ ਦਲਜੀਤ ਦੱਸ ਰਿਹਾ ਵੀ ਨਾਲੇ ਪੁੰਨ ਨਾਲੇ ਫਲੀਆਂ, ਨਾਲੇ ਤੋਂ ਬੰਦਾ ਫਿੱਟ ਰਹਿੰਦਾ, ਨਾਲ ਨਾਲ ਕੰਪੀਟੀਸ਼ਨ ਵਾਲੀ ਭਾਵਨਾ ਵੀ ਆ ਅਤੇ ਆਪਣੇ ਆਪ ਨੂੰ ਖਿੱਚ ਕੇ ਤਿਆਰੀ ਵੀ ਕਰਦਾ।
ਬਿਲਕੁਲ ਬਿਲਕੁਲ।
ਜੇ ਇਸ ਵੇਲੇ ਸਵੇਰੇ ਸਵੇਰੇ ਮੇਰੇ ਵਰਗਾ ਬੰਦਾ ਬਿਸਤਰੇ 'ਚ ਚਾਹ ਪਾਲਦਾ ਹੁੰਦਾ, ਉਸ ਵੇਲੇ ਤੁਸੀਂ ਜਿਮ ਬੈਠੇ ਹੁੰਦੇ ਹੋ, ਇਹ ਫਿਰ ਪ੍ਰੇਰਣਾ ਕਿੱਥੋਂ ਮਿਲਦੀ ਆ
ਜੀ? ਇਹ ਤਾਂ ਫਿਰ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਮੈਂ ਵੀ ਜਿਵੇਂ ਮਤਲਬ ਮੈਂ ਤਾਂ ਬਹੁਤ ਪਤਲਾ ਸੀ ਭਾਅ ਜੀ, ਅਤੇ ਜਿਵੇਂ ਦੱਸ ਰਹੇ ਨਾ ਵੀ ਹਾਂਜੀ 106 ਕਿਲੋ ਭਾਰ ਸੀ ਮੇਰਾ, ਸਿਰਫ 45 ਕਿਲੋ ਵਜ਼ਨ ਸੀ ਜਦੋਂ ਮੈਂ ਸ਼ੁਰੂ ਕੀਤਾ। ਬਹੁਤ ਜ਼ਿਆਦਾ ਪਤਲਾ ਘਰਦੇ ਜਿਵੇਂ ਕਹਿੰਦੇ ਵੀ ਹਾਂ ਵੀ
ਕਰਦੇ ਕਹਿੰਦੇ ਹੋਣੇ ਵੀ ਆ ਸੁੱਖ ਦੇ ਕੱਪੜੇ ਤੁਰੇ ਆਉਂਦੇ।
ਹਾਂਜੀ ਹਾਂਜੀ ਬਿਲਕੁਲ, ਈਵਨ ਰਿਸ਼ਤੇਦਾਰਾਂ ਨੇ ਵੀ ਕਹਿਣਾ ਵੀ ਤੇਰੀ ਮੰਮੀ ਤੈਨੂੰ ਰੋਟੀ ਨਹੀਂ ਦਿੰਦੀ ਲੱਗਦਾ ਵੀ ਨਾ, ਮਤਲਬ ਮਾੜਾ ਜਿਹਾ ਲੱਗਦਾ ਸੀ ਮੈਂ। ਫਿਰ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਮਤਲਬ ਐਜ਼ ਏ ਫਨ ਐਕਟੀਵਿਟੀ ਕਹਿ ਸਕਦੇ ਹੋ ਤੁਸੀਂ, ਸ਼ੁਰੂ ਸ਼ੁਰੂ ਦੇ ਵਿੱਚ ਦੋਸਤ ਦੇ ਨਾਲ ਜਾਣਾ ਜੁਣਾ ਜਿੰਮ ਦੇ ਵਿੱਚ ਸ਼ੁਰੂ ਕੀਤਾ, ਅਤੇ ਉਸ ਟਾਈਮ 'ਤੇ ਅਸੀਂ ਵੀ ਭਾਰ ਚੱਕਣਾ ਸਮਝਦੇ ਨਾ ਗੱਲ, ਵੀ ਇੱਕ ਟਾਰਗੇਟ ਹੋ ਜਾਂਦਾ ਵੀ ਹਾਂਜੀ ਅੱਜ 10 ਕਿਲੋ ਦਾ ਚੱਕਿਆ, ਕੱਲ੍ਹ 12 ਦਾ ਚੱਕਾਂਗੇ, ਬਸ ਇਹੋ ਇਹ ਮਤਲਬ ਇਸ ਤੱਕ ਇੱਥੋਂ ਤੱਕ ਹੀ ਮੈਂ ਸੀਮਤ ਸੀ। ਫਿਰ ਹੌਲੀ ਹੌਲੀ 2-4 ਜਿਵੇਂ ਆਪਾਂ ਵਿੱਚ ਵੱਡੇ ਮੁੰਡੇ ਦੇਖਦੇ ਇਹਦੇ ਵਿੱਚ ਹੁੰਦੇ ਨਾ, ਜਿਨ੍ਹਾਂ ਦਾ ਕਾਫੀ ਹਾਂ ਵੀ ਆਹ ਬੰਦੇ ਦਾ ਤਾਂ ਸਰੀਰ ਹੀ ਬਹੁਤ ਸੋਹਣਾ, ਫਿਰ ਉਹਨਾਂ ਵੱਲ ਵੇਖ ਵੇਖ ਕੇ ਫਿਰ ਹੌਲੀ ਹੌਲੀ ਥੋੜ੍ਹਾ ਬਹੁਤਾ ਇਹਦੇ ਬਾਰੇ ਪਤਾ ਲੱਗਾ, ਥੋੜ੍ਹੇ ਥੋੜ੍ਹੇ ਚੰਗੇ ਉੱਥੇ ਮੇਰੇ ਦੋਸਤ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਵੱਧ ਐਕਸਪੀਰੀਅੰਸ ਸੀ ਉਹਨਾਂ ਤੋਂ ਨੌਲੇਜ ਲੈ ਕੇ, ਫਿਰ ਈਵਨ ਮੈਂ ਇੰਡੀਆ ਦੇ ਵਿੱਚ ਵੀ ਪੰਜਾਬ ਦੇ ਵਿੱਚ ਰਹਿ ਕੇ ਵੀ ਮੈਂ ਕੰਪੀਟ ਕੀਤਾ ਸੀ। ਉਸ ਟਾਈਮ ਮੈਂ 20 ਸਾਲ ਮੇਰੀ ਉਮਰ ਸੀ ਅਤੇ ਮਿਸਟਰ ਪੰਜਾਬ ਸੀ, ਉਹਦੇ ਵਿੱਚ ਵੀ ਮੈਂ ਰਨਰ ਅਪ ਰਿਹਾ ਸੀ ਅਤੇ ਸੈਕਿੰਡ ਪਲੇਸ ਜੀ ਬਿਲਕੁਲ। ਫਿਰ ਉਸ ਤੋਂ ਬਾਅਦ ਮੈਂ ਚਲੋ ਉੱਤਰੋ ਜ਼ਰੂਰ ਇੱਥੇ ਆਉਣ ਤੋਂ ਪਹਿਲਾਂ 1 ਸਾਲ ਮੈਂ ਨਿਊਜ਼ੀਲੈਂਡ ਰਿਹਾ, ਉੱਥੇ ਤਾਂ ਟ੍ਰੇਨਿੰਗ ਥੋੜ੍ਹੀ ਬਹੁਤੀ ਚੱਲੀ, ਮਤਲਬ 1 ਸਾਲ ਚੱਲੀ, ਉੱਥੇ ਕਬਾਬ ਸ਼ੋਪ 'ਤੇ ਕੰਮ ਕਰਦਾ ਸੀ ਤੋ ਖਾਣਾ ਪੀਣਾ ਉੱਥੋਂ ਹੀ ਸ਼ੁਰੂ ਹੋ ਜਾਂਦਾ ਸੀ, ਚਲੋ ਵੀ ਕਬਾਬ ਖਾਓ ਅਤੇ ਜਿੰਮ ਲਾਓ ਬਸ। ਉਸ ਤੋਂ ਬਾਅਦ ਜਦੋਂ ਇੱਥੇ ਮੂਵ ਆਇਆ ਕਿਉਂਕਿ ਸਾਰੀ ਫੈਮਿਲੀ ਮੇਰੀ ਇੱਥੇ ਸੀ, ਦੀਦੀ ਅਤੇ ਈਵਨ ਮੇਰੀ ਮੰਮੀ ਵੀ ਆਉਂਦੇ ਜਾਂਦੇ ਰਹਿੰਦੇ ਆ, ਫਿਰ ਮੇਰਾ ਬ੍ਰਦਰ ਮੇਰੇ ਭਾਬੀ, ਸੋ ਫਿਰ ਇੱਧਰ ਮੂਵ ਹੋ ਗਿਆ ਮੈਂ। ਅਤੇ ਉਸ ਤੋਂ ਬਾਅਦ ਥੋੜ੍ਹੇ ਸਾਲ ਤੱਕ ਮਤਲਬ ਕੀੜਾ ਤਾਂ ਉਦੋਂ ਤੱਕ ਕੀੜਾ ਪੈ ਗਿਆ ਸੀ ਵੀ ਹਾਂ ਵੀ ਇਹਦੇ ਵਿੱਚ ਕੁਛ ਨਾ ਕੁਛ ਕਰਨਾ, ਵੀ ਹਾਂ ਵੀ ਕੰਪੀਟ ਤਾਂ ਇੱਥੇ ਆ ਕੇ ਵੀ ਕਰਨਾ, ਮੈਂ ਕਿਹਾ ਚਲੋ ਜੇ ਪੰਜਾਬ 'ਚ ਕਰ ਸਕਦੇ ਹਾਂ ਇੱਥੇ ਕਿਉਂ ਨਹੀਂ। ਉਹਨੂੰ ਥੋੜ੍ਹਾ ਲੱਗਾ ਟਾਈਮ, ਕੋਈ 1-1.5 ਸਾਲ ਕਹਿ ਸਕਦੇ ਹੋ ਤੁਸੀਂ। ਫਿਰ ਹੌਲੀ ਹੌਲੀ ਫਿਰ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਭਾਅ ਜੀ ਨੇ ਕਿਹਾ ਵੀ ਮੈਂ ਇਸ ਤਰ੍ਹਾਂ ਜਿੰਮ ਦੇ ਵਿੱਚ ਟ੍ਰੇਨਿੰਗ ਕਰਨੀ ਆ, ਉਹ ਉਦੋਂ ਹੀ ਆਪਣਾ ਮੈਨੂੰ ਆ ਹੋਈ ਜਿੰਮੀ ਰਾਈਜ਼ ਆਫ ਫਿਟਨੈਸ, ਮਤਲਬ ਬਹੁਤ ਵਧੀਆ ਕੋਚ ਆ, ਅਤੇ ਉਹਨੂੰ ਜਾ ਕੇ ਮੈਂ ਮਿਲਿਆ, ਮੈਂ ਕਿਹਾ ਵੀ ਹਾਂ ਵੀ ਮੈਂ ਕੰਪੀਟ ਕਰਨਾ। ਫਿਰ ਉਹਨੇ ਚਲੋ ਕਿਹਾ ਵੀ ਚਲੋ ਵੀ ਮੇਰੇ ਨਾਲ ਆ ਜਾ ਵੀ ਇੱਕ ਲੱਤਾਂ ਦਾ ਸੈਸ਼ਨ ਲਾਓ ਮੇਰੇ ਨਾਲ। ਫਿਰ ਮੈਂ ਉਹਨਾਂ ਲੈਗਸ ਟ੍ਰੇਨਿੰਗ ਕੀਤੀ, ਮਤਲਬ ਉਹਨੇ ਮੱਤ ਮਰਾ ਕੇ ਰੱਖਦੀ ਇੱਕ ਦਿਨ ਦੇ ਵਿੱਚ ਮੇਰੀ, ਅਤੇ ਮੈਂ ਕਿਹਾ ਹਾਂ ਵੀ। ਫਿਰ ਹੌਲੀ ਹੌਲੀ ਉਹਨੂੰ ਮੈਂ ਫੋਲੋ ਕੀਤਾ ਉਹਦੀ ਨਿਊਟ੍ਰੀਸ਼ਨ ਨੂੰ, ਪਰ ਹਾਂ 1 ਸਾਲ ਦੇ ਵਿੱਚ ਉਹਨੇ ਮਤਲਬ ਰਿਜ਼ਲਟ ਮਤਲਬ ਮੈਨੂੰ ਬੜੀ ਖੁਸ਼ੀ ਹੋਈ
ਪਹਿਲਾਂ ਦੇਖਣ ਲੱਗ ਗਿਆ ਤੁਹਾਨੂੰ।
ਬਿਲਕੁਲ ਬਿਲਕੁਲ। ਅਤੇ ਫਿਰ ਜਿਵੇਂ ਪਹਿਲਾ ਹੀ ਕੰਪੀਟੀਸ਼ਨ ਫਸਟ ਪਲੇਸ, ਤੋਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਨੂੰ।
ਅਤੇ ਦਲਜੀਤ, ਜਦ ਬੰਦੇ 'ਚ ਜ਼ੋਰ ਆਉਂਦਾ ਤਾਂ ਹੌਮੇ ਵੀ ਆਉਂਦੀ ਹੈ, ਕੱਛਾਂ 'ਚ ਫੋੜੇ ਵੀ ਹੋ ਜਾਂਦੇ ਆ, ਕਈ ਵਾਰ ਔਖਾ ਔਖਾ ਤੁਰਨ ਲੱਗ ਜਾਂਦਾ।
ਭਾਅ ਜੀ ਇਹ ਮੇਰੇ ਹਿਸਾਬ ਦੇ ਨਾਲ ਬਹੁਤ ਵੱਡੀ ਮਿੱਥ ਹੈ ਜੀ, ਕਿਉਂਕਿ ਮੈਂ ਦੇਖੋ ਆਪਣਾ ਲਾਈਫ ਸਟਾਈਲ ਕਾਲੇ ਤੋਂ ਚਿੱਟਾ ਕਰਤਾ ਜਾਂ ਚਿੱਟੇ ਤੋਂ ਕਾਲਾ ਕਰਤਾ, ਪਰ ਮੇਰੀ ਨੇਚਰ ਦੇ ਵਿੱਚ ਕੋਈ ਚੇਂਜ ਨਹੀਂ। ਹਾਂਜੀ ਕੌਨਫੀਡੈਂਸ ਲੈਵਲ ਜ਼ਰੂਰ ਮਤਲਬ ਮੱਚ ਬੈਟਰ ਹੋਇਆ, ਜਿਹਦੇ 'ਚ ਕਈ ਚੀਜ਼ਾਂ ਡਿਪੈਂਡ ਕਰਦੇ ਹਾਂ। ਦੇਖੋ ਜੇ ਤੁਸੀਂ ਬੋਡੀ ਦੇ ਵਿੱਚ ਫਿਊਲ ਵਧੀਆ ਪਾਉਣ ਲੱਗ ਜਾਂਦੇ ਹੋ ਤਾਂ ਤੁਸੀਂ ਰੀਅਲਾਈਜ਼ ਨਹੀਂ ਕਰਦੇ, ਤੁਹਾਡੇ ਹੋਰਮੋਨ ਬੈਲੈਂਸ, ਤੁਹਾਡੀ ਸਕਿਨ ਸਟਰਕਚਰ, ਤੁਹਾਡੇ ਬਾਲਾਂ ਦਾ, ਤੁਹਾਡੇ ਸਰੀਰ ਦੇ ਰੋਮਾਂ ਦਾ, ਤੁਹਾਡਾ ਤੁਰਨ ਦਾ ਤੰਗ, ਇਹ ਸਾਰਾ ਕੁਛ ਚੇਂਜ ਹੁੰਦਾ। ਤਾਂ ਉਹਦੇ ਨਾਲ ਕੀ ਹੈ, ਕਈ ਲੋਕ ਇਸ ਚੀਜ਼ ਨੂੰ ਥੋੜ੍ਹਾ ਨੈਗੇਟਿਵ ਤਰੀਕੇ ਨਾਲ ਦੇਖਦੇ ਨੇ। ਅਤੇ ਬਾਕੀ ਇਹ ਆ ਦੇਖੋ ਭਾਅ ਜੀ, ਇਹ ਜਿਹੜੀ ਚੀਜ਼ ਹੈ ਨਾ, ਇਹ ਕਾਫੀ ਲੋਕਾਂ ਨੂੰ ਇਸ ਚੀਜ਼ ਨਾਲ ਇਨਸਿਕਿਉਰਟੀ ਆ। ਹੁਣ ਦੇਖੋ ਤੁਸੀਂ, ਮੈਂ ਘਰ ਦੇ ਵਿੱਚ ਹਾਂ, ਮੇਰੇ ਘਰ ਦੇ 10 ਮੈਂਬਰ ਨੇ ਜੀ, ਉਹ ਰੋਜ਼ ਮੈਨੂੰ ਦੇਖਦੇ ਨੇ ਵੀ 7 ਵਜੇ ਉੱਠਦਾ, 7 ਵਜੇ ਉੱਠਦੇ ਸਾਰ ਆਪਣੀ ਹਰੀ ਸਬਜ਼ੀਆਂ ਖਾਂਦਾ, ਭੱਜਣ ਜਾਂਦਾ, ਘਰ ਆਉਂਦਾ, ਟਾਈਮ ਸਿਰ ਕੰਮ 'ਤੇ ਜਾਂਦਾ, ਆਪਣਾ ਕਮਰਾ ਪੈਕ ਰੱਖਦਾ, ਬੜਾ ਜ਼ਿੰਦਗੀ 'ਚ ਔਰਗਨਾਈਜ਼ਡ ਆ। ਜਿਹੜੇ ਮੇਰੇ ਨਾਲ ਦੇ 7 ਯਾਰ ਮਿੱਤਰ ਨੇ ਜਾਂ ਮੇਰੇ ਬ੍ਰਦਰ ਨੇ ਜਾਂ ਮੇਰੀ ਭੈਣਾਂ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਇਸ ਚੀਜ਼ ਦੀ ਇਨਸਿਕਿਉਰਟੀ ਆ। ਮੈਂ ਇਹੀ ਗੱਲ ਬਾਰ ਬਾਰ ਜ਼ੋਰ ਪਾਉਣਾ ਕਿ ਇਹ ਇਨਸਿਕਿਉਰਟੀ ਦੀ ਗੱਲ ਨਹੀਂ, ਜਸਟ ਅ ਮੈਟਰ ਆਫ ਟਾਈਮ। ਇਹ ਤੁਸੀਂ ਇਕੱਲਾ ਡੌਲੇ ਬਣਾ ਲੈਣੇ ਜਿੰਮ ਦੇ ਵਿੱਚ ਜਾਂ ਛਾਤੀ ਫੜਕਣ ਲਾ ਦੇਣੀ, ਇਹ ਤਾਂ ਮੇਰੇ ਹਿਸਾਬ ਦੇ ਨਾਲ, ਮੈਂ ਕੋਈ ਹਲੇ ਇੰਨਾ ਵੱਡਾ ਪ੍ਰੋਫੈਸ਼ਨਲ ਅਥਲੀਟ ਨਹੀਂ, ਪਰ ਸੋ ਫਾਰ ਮੇਰਾ ਇਹ ਤਜਰਬਾ, ਇਹ ਸਿਰਫ 5% ਹਿੱਸਾ, ਜਿਹੜਾ 95% ਮੇਰੀ ਜ਼ਿੰਦਗੀ, ਜਿਹੜੇ ਬੰਦੇ ਮੈਨੂੰ ਜਾਣਦੇ ਨੇ ਖਾਸ, ਮੇਰੇ ਯਾਰ ਮਿੱਤਰ ਜਾਂ ਮੇਰੀ ਫੈਮਿਲੀ ਮੈਂਬਰ, ਉਹ ਵੀ ਤੁਹਾਨੂੰ ਇਹ ਚੀਜ਼ ਕਾਫੀ ਦੱਸ ਸਕਦੇ ਨੇ, ਜਿਹੜੀ 95% ਮੇਰੀ ਜ਼ਿੰਦਗੀ ਅਪਸਾਈਡ ਡਾਊਨ ਡਾਊਨ ਹੋਈ ਹੈ ਜਾਂ, ਉਹ ਮੇਰੇ ਲਈ ਬਹੁਤ ਜ਼ਿਆਦਾ ਮਤਲਬ ਇੰਪੋਰਟੈਂਸ ਰੱਖਦੀ ਆ। ਅਤੇ ਮੈਨੂੰ ਮੇਰੇ ਲਈ ਉਹੀ ਇੱਕ ਮੋਟੀਵੇਸ਼ਨ ਆ, ਜੋ ਤੁਸੀਂ ਜਿਵੇਂ ਭਾਅ ਜੀ ਨੇ ਦੱਸਿਆ ਵੀ ਇਹਨਾਂ 'ਚ 18 ਸਾਲ ਦੇ ਤੋਂ ਇਹ ਸੀਗੀ, ਭਾਅ ਜੀ ਮੇਰੇ ਲਈ ਇਹੀ ਚੀਜ਼ ਆ। ਮੈਂ ਆਪਣੇ ਆਪ ਨੂੰ ਦੇਖਦਾ ਕਿ ਮੈਂ ਕੀ ਸੀ 5 ਸਾਲ ਪਹਿਲਾਂ ਜਾਂ ਮੈਂ 4 ਸਾਲ ਪਹਿਲਾਂ ਕੀ ਸੀ। ਸਵੇਰੇ ਅਤੇ ਲੋਕ ਅਵੇਅਰ ਹੋ ਰਹੇ ਨੇ, ਪਰ ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਥੋੜ੍ਹਾ ਜਿਹਾ ਸਾਂਝਾ ਕਰਨਾ ਚਾਹੁੰਦਾ। ਮੈਂ ਬਹੁਤ ਹੀ ਜ਼ਿਆਦਾ ਚੇਂਜ ਦੇਖੀ ਆ। ਤੁਸੀਂ ਜੇ ਮੇਰੀਆਂ ਪੁਰਾਣੀਆਂ ਫੋਟੋਆਂ ਕੱਢ ਕੇ ਦੇਖੋ, ਜਦੋਂ ਮੈਂ 21 ਸਾਲ ਦਾ ਸੀ ਉਦੋਂ ਮੈਂ 30 ਦਾ ਲੱਗਦਾ ਸੀ, ਹੁਣ ਮੈਂ 30 ਦਾ, ਤਾਂ ਲੋਕ ਮੈਨੂੰ ਕਹਿੰਦੇ ਹੁਣ ਤੂੰ 22 ਦਾ ਲੱਗਦਾ। ਤਾਂ ਇਹ ਆਪਣੇ ਆਉਣ ਦੇ ਵਿੱਚ ਬਹੁਤ ਵੱਡੀ ਚੇਂਜ ਆ। ਅਤੇ ਮੈਂ ਕਾਫੀ ਲੋਕਾਂ ਨੂੰ ਇਹ ਵੀ ਸਲਾਹ ਦਿੰਦਾ ਵੀ ਕੰਪੀਟ ਕਰਨਾ ਇੱਕ ਟੋਟਲੀ ਡਿਫਰੈਂਟ ਚੀਜ਼ ਆ। ਕੰਪੀਟ ਕਰਨਾ ਜਾਂ ਨਾ ਕਰਨਾ ਤੁਹਾਡੇ 'ਤੇ ਆ, ਪਰ ਜ਼ਰੂਰ ਆਪਣਾ ਫਿਊਲ ਚੇਂਜ ਕਰੋ। ਇੱਕ ਬਹੁਤ ਖੂਬਸੂਰਤ ਸਮਾਜ ਦੇ ਵਿੱਚ ਆਪਾਂ ਬੈਠੇ ਜਿੱਥੇ ਹਰ ਚੀਜ਼ ਆਪਾਂ ਨੂੰ ਬੜੀ ਈਜ਼ੀਲੀ ਅਵੇਲੇਬਲ ਆ, ਅਤੇ ਸਭ ਤੋਂ ਵੱਡੀ ਗੱਲ ਇੱਕ ਵਿਗਿਆਨ ਅਵੇਲੇਬਲ ਆ। ਤੁਹਾਨੂੰ ਕਿਸੇ ਦੀ ਸੁਣਨ ਦੀ ਜਾਂ ਕਿਸੇ ਦੀ ਕਰਨ ਦੀ ਲੋੜ ਨਹੀਂ। ਤੁਸੀਂ ਬੈਠ ਕੇ ਰੀਸਰਚ ਕਰੋ, ਜੋ ਤੁਹਾਡੇ ਸਰੀਰ ਨੂੰ ਚੀਜ਼ ਫੱਬਦੀ ਆ, ਢੁੱਕਦੀ ਆ, ਖਾਓ, ਤੁਹਾਨੂੰ ਜ਼ਰੂਰ ਉਸ ਚੀਜ਼ ਦਾ ਰਿਜ਼ਲਟ ਮਿਲੂਗਾ।
ਕੋਈ ਸ਼ੱਕ ਨਹੀਂ, ਕਿਉਂਕਿ ਦੁਨੀਆ ਦਾ ਨਜ਼ਰੀਆ ਤਾਂ ਆਪੇ ਬਦਲ ਜਾਣਾ ਜਦ ਤੁਹਾਡੇ 'ਚ ਉਹਨਾਂ ਨੇ ਬਦਲਾਅ ਦੇਖਣਾ। ਬਾਕੀ ਜਿਹੜੀ ਗੱਲ ਤੁਸੀਂ ਕਹੀ ਸਾਈਕੋਲੋਜੀਕਲ ਲੈਵਲ 'ਤੇ, ਜਦੋਂ ਦਿਮਾਗ ਖੁਸ਼ ਆ ਤਾਂ ਐਂਡੋਰਫਿਨਸ ਰਿਲੀਜ਼ ਹੁੰਦੀਆਂ,
ਐਗਜੈਕਟਲੀ,
ਤਾਂ ਬਾਡੀ 'ਚ ਵੀ ਚੇਂਜ ਆਉਂਦੀ ਆ, ਬੰਦੇ ਦੇ ਕੌਨਫੀਡੈਂਸ ਲੈਵਲ ਆ ਜਿਹੜਾ ਉਹ ਵੀ ਵੱਧਦਾ। ਅਤੇ ਵੈਸੇ ਵੀ ਸਿਆਣੇ ਕਹਿੰਦੇ ਆ ਵੀ ਦਿਹਾੜੀ 'ਚ 35 ਵਾਰ ਢਿੰਡ ਅੰਦਰ ਨੂੰ ਖਿੱਚਣ ਨਾਲੋਂ 35 ਮਿੰਟ ਤੁਸੀਂ ਜਿਮ 'ਚ ਹੀ ਲਾਇਓ।
ਹਾਂਜੀ 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 ਐਗਜੈਕਟ,
ਕਿਉਂਕਿ ਉਹ ਜ਼ਮਾਨਾ ਹੋਰ ਸੀ ਜਦੋਂ ਕਹਿੰਦੇ ਸੀ 1 2 3 ਸਮਾਈਲ, ਹੁਣ ਕਹਿੰਦੇ 1 2 3 ਬਾਈ ਜੀ ਢਿੱਡ ਅੰਦਰ। ਬੰਦਾ ਕਹਿੰਦਾ ਹੁਣ ਖਿੱਚ ਲਾ ਭਰਾਵਾ, ਕਿੰਨਾ ਕੁ ਟਾਈਮ ਲਾਉਣਾ। ਅੱਛਾ, ਅਤੇ ਖੁਰਾਕ ਦੀ ਗੱਲ ਸੁੱਖ ਹੁਣ ਤੋਰੀ ਪਈ ਆ, ਕਿੰਨਾ ਕੁ ਦਿਮਾਗੀ ਬੋਝ ਆ, ਆਹ ਨਹੀਂ ਖਾਣਾ, ਉਹ ਨਹੀਂ ਖਾਣਾ, ਮਿੱਠਾ ਘੱਟ ਖਾਣਾ। ਤੁਹਾਨੂੰ ਨਹੀਂ ਲੱਗਦਾ ਵੀ ਜ਼ਿੰਦਗੀ 'ਚ ਬੰਦਾ ਕਹਿੰਦਾ ਯਾਰ ਆਨੰਦ ਲੈਣ ਆਏ ਆ, ਖਾ ਲਿਆ ਪੀ ਲਿਆ ਹੰਢਾ ਲਿਆ, ਪੰਜਾਬੀ 'ਚ ਤਾਂ ਇਹੀ ਕਹਿੰਦੇ ਆ, ਆਪਣੇ ਆਪ ਨੂੰ ਟੋਨ ਕਰਨਾ, ਟਿਊਨ ਕਰਨਾ, ਇਹ ਕਿੱਡਾ ਔਖਾ ਕੰਮ ਆ?
ਸ਼ੁਰੂ ਦੇ ਵਿੱਚ ਤਾਂ ਮੈਂ ਕਹੂੰਗਾ ਵੀ ਹਾਂ, ਜਦੋਂ ਬੰਦੇ ਨੂੰ ਨੌਲੇਜ ਨਹੀਂ ਹੁੰਦੀ ਸੀ, ਜਿਵੇਂ ਮੈਨੂੰ ਵੀ ਸ਼ੁਰੂ ਦੇ ਵਿੱਚ ਇੰਨਾ ਨਹੀਂ ਪਤਾ ਸੀ ਵੀ ਕੀ ਖਾਣਾ ਕੀ ਨਹੀਂ, ਜਦੋਂ ਬੰਦਾ ਹੌਲੀ ਹੌਲੀ, ਹੁਣ ਤਾਂ ਕਾਫੀ ਸਾਲ ਹੋ ਗਏ ਨੇ, ਅਤੇ ਇੰਨੀ ਤਾਂ ਵੈਸੇ ਚੀਜ਼ ਔਖੀ ਲੱਗਦੀ ਨਹੀਂ। ਬਾਕੀ ਇੱਕ ਲਾਈਫ ਸਟਾਈਲ ਦੇ ਵਿੱਚ ਬੇਸਿਕਲੀ ਰੱਬ ਨੇ ਤਾਂ ਸਾਨੂੰ ਫੂਡ ਦਿੱਤਾ ਹੋਇਆ ਵਾ, ਇੱਕ ਹਿਸਾਬ ਦਾ ਫਿਊਲ ਦੇ ਤੌਰ 'ਤੇ ਆਏ, ਉਹ ਤਾਂ ਆਪਾਂ ਉਸ ਚੀਜ਼ ਨੂੰ ਸਵਾਦ ਬਣਾ ਲੈਂਦੇ ਹਾਂ। ਸੋ ਹਰ ਚੀਜ਼ ਉਹ ਮਤਲਬ ਐਂਡ ਦੇ ਵਿੱਚ ਇਹੋ ਕਹੂੰਗਾ ਵੀ ਹਾਂ ਵੀ ਹਰ ਜਿਹੜੀ ਚੀਜ਼ ਹੈ ਕੰਟਰੋਲ ਦੇ ਵਿੱਚ ਹੋਵੇ ਤਾਂ ਠੀਕ ਆ। ਇਹ ਨਹੀਂ ਗੱਲ ਵੀ ਅਸੀਂ ਸਵਾਦ ਨਹੀਂ ਲੈਂਦੇ, ਹੁਣ ਮੈਂ ਭਾਅ ਜੀ ਨਾਲ ਅਸੀਂ ਹਰ ਵੀਕਐਂਡ ਦੇ ਉੱਤੇ ਇੱਕ ਦਿਨ ਆ ਸਾਡਾ ਅਸੀਂ ਬਾਹਰ ਜਾ ਕੇ ਕੁਛ ਨਾ ਕੁਛ ਜੋ ਸਾਡਾ ਬਿਲਕੁਲ ਬਿਲਕੁਲ ਜੋ ਸਾਡਾ ਦਿਲ ਕਰਦਾ ਉਹੀ ਖਾਣਾ। ਸੋ ਇੰਨੇ ਲਿਮਿਟ ਹੈ ਨਾ, ਸੋ ਇਸ ਕਰਕੇ
ਮੈਂ ਇੱਕ ਚੀਜ਼ ਭਾਅ ਜੀ ਥੋੜ੍ਹੀ ਐਡ ਕਰਨੀ ਚਾਹੁੰਦਾ ਇਹਨੂੰ। ਗੱਲ ਇਹ ਹੈ ਵੀ ਜੇ ਤੁਸੀਂ ਇੱਕ ਟੀਚਾ ਮਿੱਥ ਕੇ ਆਪਣੀ ਖੁਰਾਕ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਹੋ ਵੀ ਮੈਂ 6 ਮਹੀਨੇ ਦੇ ਵਿੱਚ ਆਪਣੀ ਬੋਡੀ ਸਟਰਕਚਰ ਨੂੰ ਚੇਂਜ ਕਰਨਾ, ਪਤਲਾ ਹੋਣਾ ਜਾਂ ਵੱਡਾ ਹੋਣਾ ਜਾਂ ਮੈਂ ਗੋਡੇ ਦੁਖਣੇ ਘੱਟ ਕਰਨੇ ਆ, ਤਾਂ ਕਾਫੀ ਬੰਦੇ ਇਸ ਚੀਜ਼ 'ਚ ਨਾਕਾਮਯਾਬ ਹੋਣਗੇ। ਇਹ ਮੇਰਾ ਪਰਸਨਲ ਮਤਲਬ ਤਜ਼ਰਬਾ। ਤੁਸੀਂ ਜੇ ਕੋਈ ਬੰਦਾ ਜਾਂ ਆਪਣਾ ਭਾਈਵਾਰ ਇਹ ਚੀਜ਼ 'ਚ ਆਉਣਾ ਚਾਹੁੰਦਾ ਤਾਂ ਕੋਸ਼ਿਸ਼ ਕਰੋ ਇਸ ਚੀਜ਼ ਨੂੰ ਥੋੜ੍ਹਾ ਮੋਟਾ ਆਪਣਾ ਲਾਈਫ ਸਟਾਈਲ ਬਣਾਓ। ਘਰ ਦੇ ਵਿੱਚ ਫਰਿੱਜ ਦੇ ਵਿੱਚ ਚੀਜ਼ਾਂ ਹੀ ਉਹ ਰੱਖੋ, ਜਦੋਂ ਫਰਿੱਜ ਖੋਲੋ ਤੁਹਾਨੂੰ ਹਰੀਆਂ ਸਬਜ਼ੀਆਂ ਜ਼ਰੂਰ ਮਿਲਣ, ਜਦੋਂ ਫਰਿੱਜ ਖੋਲੋ ਤੁਹਾਨੂੰ ਇੱਕ ਵੱਖਰੀ ਤਰ੍ਹਾਂ ਦਾ ਦੁੱਧ ਪਿਆ ਮਿਲੇ, ਜਦੋਂ ਫਰਿੱਜ ਖੋਲੋ ਤੁਹਾਨੂੰ ਚੀਨੀ ਘੱਟ ਮਿਲੇ, ਜਿਹੜੀਆਂ ਬੇਸਿਕ ਗੱਲਾਂ ਆਪਣੇ ਪਰਿਵਾਰਾਂ 'ਚ ਸਭ ਨੂੰ ਪਤਾ ਨੇ, ਪਰ ਜਸਟ ਉਹਨੂੰ ਲਾਈਫ ਸਟਾਈਲ ਬਣਾਉਣ ਦੀ ਦੇਰ ਆ। ਰਿਜ਼ਲਟ ਭਾਅ ਜੀ ਦਿਨਾਂ ਦਿਨਾਂ ਤੁਹਾਨੂੰ ਮਿਲਣਗੇ,
ਮਤਲਬ ਰਸਗੁੱਲੇ ਤੇ ਗੁਲਾਬ ਜਾਮਣ ਫਰਿੱਜ ਦੇ ਵਿੱਚ ਕੱਢ
ਦੇ, ਜ਼ਿੰਦਗੀ 'ਚੋਂ ਰਸ ਥੋੜ੍ਹਾ ਜਿਹਾ ਘਟਾਓ। ਅਤੇ ਅੱਛਾ, ਅਤੇ ਸੁੱਖ ਇੱਕ ਮਿੱਥ ਜਿਹੜੀ ਬਣੀ ਹੋਈ ਆ ਵੀ ਜਿਹੜੇ ਵੈਜੀਟੇਰੀਅਨ ਲੋਕ ਨੇ ਉਹ ਆ ਜਿਮ ਵਾਲੇ ਚੱਕਰ 'ਚ ਓਨੇ ਕਾਮਯਾਬ ਨਹੀਂ ਹੋ ਸਕਦੇ, ਇਹਦੇ ਬਾਰੇ ਕੁਝ ਦੱਸਣਾ ਚਾਹੋਗੇ? ਕਿਉਂਕਿ ਹਾਈ ਪ੍ਰੋਟੀਨ ਫੂਡ ਚਾਹੀਦਾ।
ਨਹੀਂ ਨਹੀਂ ਬਿਲਕੁਲ, ਤੁਸੀਂ ਇੱਕ ਇੰਡੀਆ ਦੇ ਵਿੱਚ ਵੀ ਤੁਸੀਂ ਵਰਿੰਦਰ ਸਿੰਘ ਘੁੰਮਣ ਨੇ, ਉਹਨਾਂ ਨੂੰ ਵੀ ਕਹਿੰਦੇ ਨੇ ਹਾਂਜੀ ਜੀ ਉਹ ਵੀ ਵੈਜੀਟੇਰੀਅਨ ਨੇ, ਮਤਲਬ ਵਨ ਆਫ ਦਾ ਉਹਨੂੰ ਕਹਿੰਦੇ ਆ ਵੀ ਬਿੱਗੈਸਟ ਇਨ ਸਾਈਜ਼, ਯੂ ਨੋ, ਬਿੱਗੈਸਟ ਵੈਜੀਟੇਰੀਅਨ ਆ। ਅਤੇ ਮਤਲਬ ਉਹ ਇੱਕ ਤੁਸੀਂ ਐਗਜ਼ਾਮਪਲ ਲੈ ਸਕਦੇ ਹੋ। ਬਾਕੀ ਕਾਫੀ ਆਪਸ਼ਨਸ ਨੇ ਵੈਜੀਟੇਰੀਅਨ ਦੇ ਵਿੱਚ ਵੀ, ਸਭ ਤੋਂ ਪਹਿਲੀ ਤਾਂ ਵੇ ਪ੍ਰੋਟੀਨ ਆ, ਉਹ ਤਾਂ ਤੁਸੀਂ ਲੈ ਹੀ ਸਕਦੇ ਹੋ। ਅਤੇ ਬਾਕੀ ਵੈਜੀਟੇਬਲਸ ਨੇ, ਬਲੈਕ ਬੀਨਸ ਹੋ ਗਈਆਂ, ਮਤਲਬ ਆਪਸ਼ਨਸ ਨੇ, ਐਸੀ ਤਾਂ ਕੋਈ ਗੱਲ ਨਹੀਂ। ਹੁਣ ਜੇ ਆਪਾਂ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਵੇਖ ਲਓ, ਆਪਣੇ ਦੇ ਵਿੱਚ ਆਪਣੀ ਕੌਮ ਦੇ ਵਿੱਚ ਵੀ ਪੁਰਾਣੇ ਜਿੰਨੇ ਸੀ
ਭਲਵਾਨ
ਸੀ, ਕਈ ਵੈਜੀਟੇਰੀਅਨ ਵੱਲੋਂ ਜੇ ਮਤਲਬ ਤੁਸੀਂ ਬਸ ਮਤਲਬ ਉਂਗਲਾਂ ਖਤਮ ਹੋ ਜਾਣੀਆਂ ਜਿਵੇਂ ਕਹਿੰਦੇ ਆ, ਵੀ ਇੰਨੇ ਜ਼ਿਆਦਾ ਭਲਵਾਨ ਸੀ ਜਿਹੜੇ ਵੈਜੀਟੇਰੀਅਨ ਸੀ ਅਤੇ ਜਿਨ੍ਹਾਂ ਨੇ ਕਾਫੀ ਮੱਲਾਂ ਮਾਰੀਆਂ ਨੇ। ਸੋ ਇਹਦੇ ਵਿੱਚ ਕੋਈ ਗੱਲ ਨਹੀਂ, ਜੇ ਇਹਦੀ ਸਾਰੀ ਗੱਲ ਆ ਤੁਹਾਡੀ, ਇਹ ਜਿਵੇਂ ਕਹਿ ਦਿੰਦੇ ਨਾ ਵੀ ਹਾਂ ਮੈਂਟਲ ਆ, ਵੀ ਜੋ ਤੁਹਾਡੇ ਮੈਂਟਲ ਦੇ ਵਿੱਚ ਆ, ਦਿਮਾਗ ਦੇ ਵਿੱਚ ਆ, ਜੋ ਤੁਹਾਨੂੰ ਹੁੰਦਾ ਨਾ।
ਸੋ ਉਹ ਗੱਲ ਤਾਂ ਪ੍ਰੇਰਣਾ ਲੈਣ ਦੀ ਆ,
ਬਿਲਕੁਲ ਬਿਲਕੁਲ,
ਇੱਕ ਤਾਂ ਵਰਜਿਸ਼ ਕਰਨ ਦੀ ਆ ਅਤੇ ਦੂਜਾ ਆਪਣਾ ਕੈਲੋਰੀ ਕੌਨਸ਼ੀਅਸ ਹੋਣਾ ਵੀ ਬੜਾ ਜ਼ਰੂਰੀ ਆ।
ਹਾਂਜੀ ਭਾਈ
ਬਿਲਕੁਲ,
ਕਿਉਂਕਿ ਦਿਹਾੜੀ 'ਚ ਜੇ ਖਾਈ ਕਿਲੋ ਜਾਣਾ ਤਾਂ ਹੈ ਨਾ, ਭਾਵਾਂ ਉਹ ਸਬਜ਼ੀਆਂ ਦਾ ਡਾਊਂਗਾ ਹੀ ਆ।
ਐਗਜੈਕਟਲੀ,
ਉਹ ਗੱਲ ਵੱਖਰੀ ਆ ਵੀ ਚਲੋ ਹਰੀਆਂ ਚੀਜ਼ਾਂ ਉਹਨਾਂ ਨੁਕਸਾਨ ਨਹੀਂ ਕਰਦੀਆਂ, ਪਰ ਜੇ ਖਾਣੀ ਉਹ ਕੁਆਂਟਲ ਦੇ ਹਿਸਾਬ ਨਾਲ ਆ ਫਿਰ ਤਾਂ ਨੁਕਸਾਨ ਕਰੂਗੀ।
ਭਾਅ ਜੀ ਇੱਕ ਬੋਡੀ ਬਿਲਡਿੰਗ ਦਾ ਨਾ ਬੇਸਿਕ ਮਤਲਬ ਰੂਲ ਆ, ਜਿਹੜੇ ਲੋਕ ਇਸ ਚੀਜ਼ 'ਚ ਇਨਵੋਲਵ ਨੇ ਉਹ ਕਾਫੀ ਹੱਦ ਤੱਕ ਇਸ ਚੀਜ਼ ਨਾਲ ਜਾਣੂ ਹੋਣਗੇ। ਤੁਸੀਂ ਪਰ ਕਿਲੋ ਬੋਡੀ ਵੇਟ ਦੇ ਹਿਸਾਬ ਨਾਲ ਤੁਹਾਨੂੰ 2 ਗ੍ਰਾਮ ਪ੍ਰੋਟੀਨ ਕੰਜ਼ਿਊਮ ਕਰਨਾ ਪੈਂਦਾ, ਕਿਉਂਕਿ ਉਦੋਂ ਤੁਹਾਡੀ ਬੋਡੀ ਮਤਲਬ ਮਸਲ ਬਿਲਡ ਕਰਨਾ ਸ਼ੁਰੂ ਕਰਦੀ ਆ। ਜੇ ਜਿਹੜੇ ਲੋਕ ਇਸ ਚੀਜ਼ 'ਚ ਦੋ ਚਿੱਤੀ 'ਚ ਨੇ ਕਿ ਅਸੀਂ ਵੈਜੀਟੇਰੀਅਨ ਆ, ਅਸੀਂ ਮੀਟ ਨਹੀਂ ਖਾਂਦੇ, ਇਹ ਨਹੀਂ ਖਾਂਦੇ, ਇਹਨਾਂ ਭਾਅ ਜੀ ਤੁਹਾਨੂੰ ਕਿਸੇ ਦੀ ਸੁਣਨ ਦੀ ਲੋੜ ਨਹੀਂ, ਕਿਸੇ ਦੀ ਪੜ੍ਹਨ ਦੀ ਲੋੜ ਨਹੀਂ। ਤੁਹਾਡਾ ਇੱਕ ਬੇਸਿਕ ਫਾਰਮੂਲਾ, 2 ਗ੍ਰਾਮ ਪ੍ਰੋਟੀਨ ਤੁਸੀਂ ਜੇ ਪਰ ਕਿਲੋ ਬੋਡੀ ਹਿਸਾਬ ਨਾਲ ਲੈ ਰਹੇ ਹੋ, ਭਾਵੇਂ ਉਹ ਸੋਇਆਬੀਨ ਤੋਂ ਆ, ਭਾਵੇਂ ਉਹ ਕੈਂਗਰੂ ਮੀਟ ਤੋਂ ਆ, ਭਾਵੇਂ ਉਹ ਸੈਮਨ ਫਿਸ਼ ਤੋਂ ਆ, ਤਾਂ ਆਪਣਾ ਮਕਸਦ ਆ ਸਿਰਫ ਉਹ 2 ਗ੍ਰਾਮ ਪ੍ਰੋਟੀਨ ਬੋਡੀ ਦੇ ਵਿੱਚ ਪਾਉਣਾ। ਠੀਕ ਆ, ਜਿਹੜੇ ਤੁਹਾਡੇ ਨੋਨ ਵੈਜ ਮਤਲਬ ਆਪਸ਼ਨਸ ਨੇ ਉਹਦੇ 'ਚ ਇਹ ਆ ਵੀ ਸਾਨੂੰ ਸੋਚਣ ਦੀ ਲੋੜ ਨਹੀਂ ਸਰ, ਸਾਡੇ ਪਲੇਟ ਦੇ ਅੱਗੇ 20 ਤਰ੍ਹਾਂ ਦਾ ਪ੍ਰੋਟੀਨ ਪਿਆ, ਅਸੀਂ ਰੋਜ਼ ਚੇਂਜ ਕਰਦੇ ਹਾਂ, ਬੋਰ ਨਹੀਂ ਹੁੰਦੇ, ਕਦੀ ਸੈਮਨ ਖਾਂਦੇ ਹਾਂ, ਕਦੀ ਫਿਸ਼ ਖਾਂਦੇ ਹਾਂ, ਕਦੀ ਚਿਕਨ ਬ੍ਰੈਸਟ ਖਾਂਦੇ ਹਾਂ, ਕਦੀ ਕੈਂਗਰੂ ਖਾਂਦੇ ਹਾਂ। ਜਿਹੜਾ ਵੈਜੀਟੇਰੀਅਨ ਆ ਉਹਨੂੰ ਇੱਕ ਮਤਲਬ ਇੰਨਾ ਕੁ ਮੈਂ ਜ਼ਰੂਰ ਮਤਲਬ ਮੰਨਣ ਨੂੰ ਤਿਆਰ ਹਾਂ ਕਿ ਉਹਦੇ ਕੋਲ ਥੋੜ੍ਹੀ ਆਪਸ਼ਨਸ ਘੱਟ ਘੱਟ ਜਾਂਦੀਆਂ ਨੇ, ਬਾਕੀ ਪੋਸੀਬਲ ਆਫਕੋਰਸ ਇਜ਼ ਪੋਸੀਬਲ।
ਮੈਂ ਤਾਂ ਇਹ ਸੋਚਦਾ ਸੀ ਮੈਂ ਜੇ ਬੰਦਾ ਕਿਤੇ 2 ਕੁਇੰਟਲ ਦਾ ਹੋ ਗਿਆ ਤਾਂ 1/2 ਕਿਲੋ ਪ੍ਰੋਟੀਨ ਹੋ ਗਈ। ਸੋ ਆਪਣੇ ਆਪ ਨੂੰ ਜਾਣੀ ਟਿਊਨਨ ਕਰਨਾ, ਟੋਨ ਕਰਨਾ ਬੜਾ ਜ਼ਰੂਰੀ ਆ, ਭਾਰ 'ਤੇ ਵੀ ਕੰਟਰੋਲ ਰੱਖਣਾ। ਵੈਸੇ ਤਾਂ ਢਿੱਡ 'ਤੇ ਕਰਜ਼ਾ ਘਟਾਉਣਾ ਕਹਿੰਦੇ ਔਖਾ ਹੀ ਬੜਾ, ਪਰ ਕਿਤੋਂ ਨਾ ਕਿਤੋਂ ਤੁਹਾਨੂੰ ਪ੍ਰੇਰਣਾ ਲੱਭ ਕੇ ਲਿਆਉਣੀ ਪੈਣੀ ਆ। ਸਵੇਰੇ ਉੱਠੋ ਭਾਵੇਂ ਸ਼ਾਮ ਨੂੰ, ਵਰਜਿਸ਼ ਕਰੋ, ਸਮਾਂ ਕੱਢਣਾ ਬੜਾ ਜ਼ਰੂਰੀ ਹੈ
ਜੀ, ਬਿਲਕੁਲ।
ਅਤੇ ਸੁੱਖ ਜਾਣ ਦੀ ਵਾਰ ਦਾ ਸੁਨੇਹਾ ਤੁਹਾਡਾ ਕੀ ਆ ਜੀ ਹਮ ਉਮਰ ਸਾਥੀਆਂ ਨੂੰ ਖਾਸ ਤੌਰ 'ਤੇ?
ਫਿਟਨੈਸ ਨੂੰ ਆਪਣਾ ਲਾਈਫ ਸਟਾਈਲ ਬਣਾਓ, ਮਤਲਬ ਇਹਦੇ ਵਿੱਚ ਇਹ ਆ ਵੀ ਜਿੰਨਾ ਤੁਸੀਂ ਹੈਲਦੀ ਰਹੋਗੇ ਤੁਹਾਡੀ ਮਤਲਬ ਹੱਸਦੇ ਖੇਡਦੇ ਰਹੋਗੇ, ਇਨਸਟੈਡ ਆਫ ਬਾਅਦ ਵਿੱਚ ਜਦੋਂ ਤੰਗ ਹੋਣਾ ਐਂਡ ਦੀ ਉਮਰ ਦੇ ਵਿੱਚ ਆ ਕੇ ਗੋਡਿਆਂ ਦਾ ਆਪਰੇਸ਼ਨ ਕਰਾਓ, ਇਹ ਕਰੋ ਵੋ ਕਰੋ, ਬਿਮਾਰ ਹੋਣਾ ਦਵਾਈਆਂ ਦੇ ਪੈਸੇ ਖਰਚਣ ਨਾਲੋਂ ਚੰਗਾ ਵਾ ਕਿ ਹਾਂ ਆਪਣੀ ਹੈਲਥ ਦਾ ਧਿਆਨ ਰੱਖੋ, ਐਟਲੀਸਟ ਆਪਣਾ ਨਿਊਟ੍ਰੀਸ਼ਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹਨੂੰ ਵਧੀਆ ਰੱਖੋ, ਤਾਂ ਹੀ ਤੁਸੀਂ ਵੀ ਖੁਸ਼ ਰਹੋ, ਤੁਹਾਨੂੰ ਖੁਸ਼ ਦੇਖ ਕੇ ਤੁਹਾਡੀ ਫੈਮਿਲੀ ਵੀ ਖੁਸ਼ ਹੋਵੇ। ਸੋ ਆਹ ਵਾ, ਮੈਂ ਇਹ ਤਾਂ ਨਹੀਂ ਕਹੂੰਗਾ ਸਾਰਿਆਂ ਨੂੰ ਕਿ ਸਾਰੇ ਜਿਮ ਜਾਓ, ਉਹਨਾਂ 'ਤੇ ਡਿਪੈਂਡ ਹੈ ਜਿਹਨਾਂ ਨੂੰ ਪਿਆਰ ਹੋਵੇ,
ਲੋਕਾਂ ਦਾ ਘਰ ਹੀ ਗਰਾਜ ਹੀ ਜਿਮ ਬਣਾਏ ਹੋਏ ਕਈ।
ਬਿਲਕੁਲ ਬਿਲਕੁਲ ਬਿਲਕੁਲ,
ਗੱਲ ਤਾਂ ਸਿਹਤ ਪ੍ਰਤੀ ਕੌਨਸ਼ੀਅਸ ਹੋਣ ਦੀ,
ਬਿਲਕੁਲ ਪਿਆਰ ਵਾਲੀ ਗੱਲ ਹੈ। ਹੁਣ ਜਿਹਨੂੰ ਜਿਹਦੇ ਨਾਲ ਚਿੜੀ ਹੁਣ ਉਹ ਵੀ ਬੰਦੇ ਨੇ ਕਈ ਜਾ ਕੇ ਮੇਰੇ ਦੋਸਤ ਨੇ ਕ੍ਰਿਕਟ ਖੇਡਦੇ ਨੇ ਹਰ ਵੀਕਐਂਡ ਦੇ ਉੱਤੇ, ਉਹਨਾਂ ਨੂੰ ਕ੍ਰਿਕਟ ਨਾਲ ਪਿਆਰ ਹੈ। ਸੋ ਹਰੇਕ ਬੰਦੇ ਦੀ ਆਪਣੀ ਹੋਬੀ ਦੀ, ਬਟ ਮਤਲਬ ਸਟੇ ਹੈਲਦੀ, ਮੈਂ ਇਹੀ ਕਹੂੰਗਾ ਸਾਰੇ,
ਹੈਲਥ ਤੇ ਲਾਈਫ ਸਟਾਈਲ ਦੋਨਾਂ ਤੇ ਫੋਕਸ ਕਰਨਾ। ਜੀ ਇਦਲ ਜੀ, ਤੁਸੀਂ ਕੀ ਕਹਿਣਾ ਚਾਹੋਗੇ ਜੀ ਜਾਂਦੀ ਵਾਰ ਦਾ ਸੁਨੇਹਾ ਤੁਹਾਡਾ ਕੀ ਹੋਏਗਾ?
ਭਾਅ ਜੀ ਮੇਰਾ ਵੀ ਇਹੀ ਸੁਨੇਹਾ ਜੀ, ਇਹ ਕਾਫੀ ਇੰਪੋਰਟੈਂਟ ਚੀਜ਼ ਹੈ ਜੀ ਆਪਣੀ ਕਮਿਊਨਿਟੀ ਦੇ ਵਿੱਚ, ਤੁਸੀਂ ਮਤਲਬ ਇਸ ਚੀਜ਼ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਐਟ ਦਾ ਮੋਮੈਂਟ ਆਪਣੀ ਕਮਿਊਨਿਟੀ ਕਾਫੀ ਫਿਜ਼ੀਕਲ ਬਿਮਾਰੀਆਂ ਤੋਂ ਜੂਝ ਰਹੀ ਹੈ ਜੀ, ਜਿਵੇਂ ਕਿ ਗੋਡੇ, ਹਾਰਟ ਦੀਆਂ ਬਿਮਾਰੀਆਂ, ਡਿਪਰੈਸ਼ਨ ਬਹੁਤ ਜ਼ਿਆਦਾ ਜੀ, ਡਾਇਬਟੀਜ਼ ਬਹੁਤ ਜ਼ਿਆਦਾ, ਅਤੇ ਇਹ ਚੀਜ਼ਾਂ ਆਫਕੋਰਸ ਕਿਓਰ ਹੋ ਸਕਦੀਆਂ ਨੇ ਜੀ। ਤੁਸੀਂ ਜ਼ਰੂਰ ਆਪਣਾ ਲਾਈਫ ਸਟਾਈਲ ਬਦਲੋ, ਮਾੜਾ ਮੋਟਾ ਚੰਗੀਆਂ ਚੇਂਜਿਸ ਆਪਣੀ ਲਾਈਫ 'ਚ ਲੈ ਕੇ ਆਓ, ਕਿਉਂਕਿ ਚੰਗੀ ਖੁਰਾਕ, ਚੰਗਾ ਦਿਮਾਗ, ਚੰਗੀ ਸੋਚ, ਇਹ ਸਾਰੀਆਂ ਚੀਜ਼ਾਂ ਐਗਜ਼ੈਕਟਲੀ ਭਾਜੀ,
ਹਾਂਜੀ, ਉਹ ਕਹਿੰਦੇ ਨਾ ਡੰਡ ਬੈਠਕਾਂ ਮਾਰੋ ਤੇ ਨਾਲ ਮਾੜੇ ਬੰਦੇ ਨੂੰ ਕੋਲ ਨਹੀਂ ਬਹਿਣ ਦੇਣਾ।
ਬਿਲਕੁਲ,
ਹਾਂਜੀ ਹਾਂਜੀ, ਬਸ
ਗਾਣਿਆਂ 'ਚ ਵੀ ਤਾਂ ਹੀ ਆਈਆਂ ਹੋਈਆਂ ਗੱਲਾਂ।
ਹਾਂਜੀ ਹਾਂਜੀ ਹਾਂਜੀ, ਅਤੇ ਇਹ ਸਾਰੀਆਂ ਚੀਜ਼ਾਂ ਭਾਜੀ ਬਹੁਤ ਜ਼ਿੰਦਗੀ ਦੇ ਵਿੱਚ ਚੇਂਜ ਲੈ ਕੇ ਆਉਂਦੀਆਂ ਨੇ ਜੀ। ਅਤੇ ਜੇ ਤੁਹਾਡਾ ਦਿਮਾਗ ਖੁਸ਼ ਆ, ਤੁਹਾਡਾ ਦਿਲ ਖੁਸ਼ ਆ, ਤੁਹਾਡਾ ਸਰੀਰ ਖੁਸ਼ ਆ, ਤਾਂ ਤੁਸੀਂ ਮੇਰੇ ਹਿਸਾਬ ਦੇ ਨਾਲ ਸਭ ਤੋਂ ਵੱਡੀ ਇਨਸਾਨ ਦੀ ਜ਼ਿੰਦਗੀ ਦੀ ਸਕਸੈਸ ਹੋਈ ਆ। ਬਾਕੀ ਜਿਹੜੀ ਬਣਾਉਟੀ ਗੱਲਾਂ ਜ਼ਿੰਦਗੀ 'ਚ ਨਾਲ ਨਾਲ ਚੱਲੀ ਜਾਂਦੀਆਂ, ਚਾਹੇ ਤੁਸੀਂ  1.5 ਕੁਇੰਟਲ ਦੇ ਹੋ ਤਾਂ ਵੀ ਚੱਲੀ ਜਾਣੀਆਂ ਨੇ, ਜੇ 50 ਕਿਲੋ ਦੇ ਹੋ ਤਾਂ ਵੀ ਚੱਲੀ ਜਾਣੀਆਂ ਨੇ।
ਬਹੁਤ ਸੰਖੇਪ 'ਚ ਬੜਾ ਤਤਸਾਰ, ਹੈਲਥ, ਨਿਊਟ੍ਰੀਸ਼ਨ ਅਤੇ ਲਾਈਫ ਸਟਾਈਲ, ਇਹ 3 ਅੱਖਰ ਗੂਗਲ 'ਤੇ ਜੇ ਸਰਚ ਕਰੋ ਤਾਂ ਕਰੋੜਾਂ ਅਰਬਾਂ ਲੋਕ ਦਿਹਾੜੀ 'ਚ ਇਹਨਾਂ 3 ਅੱਖਰਾਂ ਦੇ ਮਗਰ ਪਏ ਹੋਏ ਆ। ਪਰ ਇਹ ਸਾਰੀਆਂ ਗੱਲਾਂ ਤੁਸੀਂ 20 ਕੁ ਮਿੰਟ 'ਚ ਇੱਕ ਕਿਤਾਬ ਵਾਂਗੂ ਇਕੱਠੀਆਂ ਕਰਕੇ ਧਰਤੀਆਂ, ਅਤੇ ਬਹੁਤ ਬਹੁਤ ਮਿਹਰਬਾਨੀ ਸਟੂਡੀਓ ਆਏ, ਮਨ ਨੂੰ ਬੜਾ ਚੰਗਾ ਲੱਗਿਆ, ਅਤੇ ਨਵੀਂ ਪੀੜ੍ਹੀ ਨੂੰ ਆਪਣੇ ਹਮ ਉਮਰ ਸਾਥੀਆਂ ਨੂੰ ਜਿਹੜਾ ਜਾਗ ਲਾਇਆ ਉਹਦੇ ਲਈ ਵੀ ਮਿਹਰਬਾਨੀ, ਧੰਨਵਾਦ।
ਬਹੁਤ ਬਹੁਤ ਥੈਂਕ ਯੂ, ਬਹੁਤ ਥੈਂਕ ਯੂ,
ਧੰਨਵਾਦ ਪ੍ਰਿੰਦਰ ਭਾਅ ਜੀ ਸਾਨੂੰ ਇੱਥੇ ਬੁਲਾਇਆ, ਅਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰੀ,
ਬਹੁਤ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਜੀ ਤੁਹਾਨੂੰ ਮਿਲ ਕੇ,
ਥੈਂਕ ਯੂ,
ਬਹੁਤ ਵਧੀਆ ਲੱਗਾ।
SBS Radio.